ਗੁਰੂ ਘਰ ਤਹੀਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਲਿਖਤਾਂ ਤੋਂ ਤੇ ਲਿਖਣ ਵਾਲੇ ਲਿਖਾਰੀਆਂ ਲੇਖਕਾਂ ਤੋਂ ਵੀ ਸਿੰਘਾਂ ਨੂੰ ਬਚਣ ਦੀ ਸਾਵਧਾਨਤਾ ਦੀ ਬੜੀ ਭਾਰੀ ਲੋੜ ਹੈ। ਜਿਹੜੇ ਕਹਿੰਦੇ ਕਿ ਗੁਰੂ ਘਰ ਬੱਕਰੇ ਵੱਢੇ ਹੈ, ਉਹ ਸਰਾਸਰ ਝੂਠ ਬੋਲਦੇ ਖਾਲਸਾ ਜੀ। ਭਾਵੇਂ ਕੋਈ ਸੰਤ ਕਹੇ, ਭਾਵੇਂ ਪ੍ਰਚਾਰਕ ਕਹੇ, ਭਾਵੇਂ ਕੋਈ ਗਿਆਨੀ ਧਿਆਨੀ ਤੇ ਢਾਡੀ ਕਵੀ ਕਹੇ, ਕਰੇ ਕਿਸੇ ਤੇ ਯਕੀਨ ਨਹੀਂ ਕਰਨਾ। ਜਿਹੜਾ ਗੁਰੂ, ਜਿਹੜਾ ਪਿਤਾ, ਜਿਹੜਾ ਰਹਿਬਰ ਮਾਲਕ ਬਾਪੂ ਏਡਾ ਛਲਿਆ ਹੋਵੇ ਕਿ ਤੰਬੂ ਵਿੱਚ ਜਾ ਕੇ ਬੱਕਰੇ ਵੱਢੇ, ਸਿੱਖਾਂ ਨੂੰ ਆ ਕੇ ਕਹੇ ਮੈਂ ਸਿਰ ਵੱਢੇ ਹੈ, ਉਹਦਾ ਪੁੱਤ ਖਾਲਸਾ ਗੁਰੂ ਪਿਆਰੇ ਖਾਲਸਾ ਜੀ ਸ਼ੀਸ ਤਲੀ ਤੇ ਰੱਖ ਕੇ ਤਿੰਨ ਮੀਲ ਕਦੇ ਨਹੀਂ ਤੁਰ ਸਕਦਾ, ਉਹਦਾ ਪੁੱਤਰ 7 ਸਾਲ ਦੀ ਉਮਰ ਵਿੱਚ ਕੰਧ 'ਚ ਖੜੋ ਕੇ ਕਦੇ ਨਹੀਂ ਕਹਿ ਸਕਦਾ ਕਿ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਕੇਵਲ ਉਸੇ ਗੁਰੂ ਦਾ ਪੁੱਤ ਤੇ ਸਿੱਖ ਕਹਿ ਸਕਦਾ ਹੈ ਜਿਸ ਗੁਰੂ ਨੇ ਜੈਸਾ ਬਚਨ ਮੂੰਹ ਤੋਂ ਕਿਹਾ ਵੈਸਾ ਹੀ ਪੂਰਾ ਕੀਤਾ ਹੋਵੇ। ਸੱਚੇ ਪਾਤਸ਼ਾਹ ਨੇ ਸਿਰ ਕੱਟ ਕੇ 5 ਸਿੱਖਾਂ ਦੇ ਫੇਰ ਸੁਰਜੀਤ ਕਰਕੇ ਅੰਮ੍ਰਿਤ ਛਕਾ ਕੇ ਉਹਨਾਂ ਤੋਂ ਆਪ ਖੰਡੇ ਬਾਟ ਦਾ ਅੰਮ੍ਰਿਤ ਛਕਣਾ ਹੈ। ਇਹਨਾਂ ਬੱਕਰਿਆਂ ਛਤਰਿਆਂ ਕੱਟਣ ਵਾਲੀਆਂ ਲਿਖਤਾਂ ਤੇ ਕਦੇ ਯਕੀਨ ਨਹੀਂ ਕਰਨਾਗਾ। ਸੋ ਖਾਲਸਾ ਜੀ, ਜੇ ਇਸ ਪਾਸੇ ਵਿਚਾਰ ਕੀਤੀ ਜਾਵੇ, ਉਹਨਾਂ ਲੇਖਕਾਂ ਤੋਂ ਪੁੱਛ ਲੈਣਾ ਚਾਹੀਦਾ ਕਿ ਜਿਹੜਾ ਤੁਸੀਂ ਇਹ ਬੱਕਰਿਆਂ ਦਾ ਲਿਖ ਦਿੱਤਾ ਹੈ, ਇਹ ਸਾਨੂੰ 10-40 ਨੇ ਵੇਚੇ ਹੈ, ਕਿਉਂਕਿ ਪਸ਼ੂ ਵੇਚਣ ਵੇਲੇ ਪਸ਼ੂ ਬਾਗ ਦਾ ਨਾਂ, ਪਸ਼ੂ ਲੈਣ ਵਾਲੇ ਦਾ ਨਾਂ, ਪਿੰਡ ਦਾ ਨਾਂ, ਮੰਡੀ ਦਾ ਨਾਂ, ਉਹਦੀ ਕੀਮਤ, ਇਹ ਸਾਰਾ ਲਿਖਿਆ ਜਾਂਦਾ ਬੈਠ ਕੇ ਮੰਡੀਆਂ ਵਿੱਚ। ਦੱਸੋ ਕਿਹੜੇ ਇਤਿਹਾਸ ਵਿੱਚ ਲਿਖਿਆ ਕਿ ਬੱਕਰੇ ਕੌਣ ਲੈ ਕੇ ਆਇਆ ਸੀ, ਕਿਹੜੀ ਮੰਡੀ 'ਤੇ ਲੈ ਕੇ ਆਏ ਸੀ, ਕਿਹੜੇ ਵਪਾਰੀ ਨੇ ਖਰੀਦੇ, ਇੱਕ ਬੱਕਰੇ ਦੀ ਕੀਮਤ ਕਿੰਨੀ ਉਤਾਰੀ, ਉਹਨੂੰ ਲੱਭ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਿਹੜੀ ਮੰਡੀ ਵਿੱਚੋਂ ਆਨੰਦਪੁਰ ਕਿਹੜੀ ਸਵਾਰੀ 'ਤੇ ਲੈ ਕੇ ਗਏ, ਕਿਸੇ ਇਤਿਹਾਸ ਵਿੱਚੋਂ ਲਿਖਿਆ ਨਹੀਂ ਮਿਲਦਾ ਗਾ। ਕੇਵਲ ਆਪਣੀਆਂ ਜਵਾਨਾਂ ਨੂੰ, ਜਵਾਨਾਂ ਦੇ ਰਸ ਨੂੰ ਪੂਰਿਆ ਕਰਨ ਵਾਸਤੇ, ਗੁਰੂ ਕੇ ਇਤਿਹਾਸ ਨੂੰ ਤੇ ਜੀਵਨ ਨੂੰ ਕਲੰਕਿਤ ਕਰਨ ਵਾਸਤੇ ਆਪਣੀਆਂ ਕੁਝ ਹਰਕਤਾਂ, ਕੁਝ ਭੁੱਲੜ ਲੋਕਾਂ ਨੇ ਵਰਤੀਆਂ, ਉਹਨਾਂ ਤੋਂ ਬਚਣ ਦੀ ਲੋੜ ਹੈ। ਗੁਰੂ ਕੀ ਬਾਣੀ, ਗੁਰੂ ਕੇ ਪਿਆਰੋ ਪੱਕੀ ਮੋਹਰ ਹੈ। ਕਿਸੇ ਚੌਂਕੀਦਾਰ ਨੂੰ ਤੇ ਮੁੱਖ ਮੰਤਰੀ ਨੂੰ ਕੋਈ ਨਹੀਂ ਪੁੱਛਦਾ, ਜਦੋਂ ਪਾਰਲੀਮੈਂਟ ਦੇ ਪ੍ਰਧਾਨ ਮੰਤਰੀ ਦੀ ਮੋਹਰ ਲੱਗ ਜਾਵੇ ਜਾਂ ਆਸਰਾ ਉਸ ਤੋਂ ਉੱਪਰ ਕੌਂਸਲ ਦੇ ਮੈਂਬਰਾਂ ਦੀ ਮੋਹਰ ਲੱਗ ਜਾਵੇ, ਉਹਦੀ ਧੇਲਾ ਕੀਮਤ ਨਹੀਂ ਥੱਲੇ ਵਾਲਿਆਂ ਦੀ ਰਹਿੰਦੀ। ਚਾਹੇ ਕਿਸੇ ਨੇ ਕੁਝ ਵੀ ਲਿਖਿਆ ਹੈ, ਜਿੱਥੇ ਗੁਰੂ ਨਾਨਕ ਦੇਵ, ਗੁਰੂ ਗੋਬਿੰਦ ਸਿੰਘ ਸਾਹਿਬ ਜੀ 10 ਸਰੂਪਾਂ ਨੇ ਗੁਰਬਾਣੀ ਦੁਆਰਾ ਨਿਰਣਾ ਕਰ ਦਿੱਤਾ, ਉੱਥੇ ਕਿਸੇ ਦੇ ਉੱਪਰ ਯਕੀਨ ਕਰਨ ਦੀ ਲੋੜ ਨਹੀਂ ਰਹਿ ਜਾਂਦੀ। ਪੂਰਨ ਗੁਰੂ ਦੀ ਵਡਿਆਈ ਹੈ ਜਿਹੜਾ ਮਰਿਆਂ ਨੂੰ ਜਿਉਂਦਾ ਕਰ ਦੇਵੇ। ਮਿਰਤਕ ਕੋ ਜੀਵਾਲਣ ਹਾਰ, ਭੁੱਖੇ ਕੋ ਦੇਵਤਾ ਆਧਾਰ, ਸਤਿਗੁਰ ਮੇਰਾ ਸਲਪ੍ਰਤ ਪਲ, ਸਤਿਗੁਰ ਮੇਰਾ ਮਾਰ ਜਵਾਲ, ਗੁਰ ਜੈਸਾ ਨਾਹੀ ਕੋ ਦੇਵ, ਗੁਰੂ ਵਰਗਾ ਕੋਈ ਵੀ ਪੂਜਨੀ ਤੇ ਪ੍ਰਕਾਸ਼ ਰੂਪ ਨਹੀਂ ਹੈ। ਇਸ ਵਾਸਤੇ ਕਦੇ ਸ਼ੱਕ ਨਹੀਂ ਕਰਨੀਗੀ, ਖੰਡੇ ਬਾਟ ਦਾ ਅਮਰ ਛਕਣਾ, ਕੰਨਾ ਮੰਨਾ ਕੁਰੂ ਤੂੰ ਮੇਰਾ ਚੇਲਾ ਤੇ ਮੈਂ ਤੇਰਾ ਗੁਰੂ ਵਾਲਿਆਂ ਤੋਂ ਬਚ ਕੇ ਰਹਿਣਾ ਹੈ, ਦੇਹ ਧਾਰੀਆਂ ਦੇ ਕਲੇ ਲੜ ਨਹੀਂ ਲੱਗਣਾ। ਕੇਵਲ 5 ਪਿਆਰਿਆਂ ਦੁਆਰਾ ਅੱਜ ਵੀ ਖੰਡੇ ਬਾਟ ਦਾ ਅੰਮ੍ਰਿਤ ਸ੍ਰੀ ਅਕਾਲ ਤਖਤ ਸਾਹਿਬ ਦੇ ਮੀਰੀ ਪੀਰ ਦੇ ਮਾਲਕ ਦੇ ਅਸਥਾਨ ਤੇ ਖਾਲਸਾ ਜੀ 12 ਵਜੇ ਤਿਆਰ ਹੋਵੇਗਾ 5 ਪਿਆਰੇ। ਸੋ 5 ਬਾਣੀਆਂ ਪੜ੍ਹ ਕੇ ਖੰਡੇ ਬਾਟ ਦਾ ਅੰਮ੍ਰਿਤ ਤਿਆਰ ਕਰਨਗੇ। ਜਿਨ੍ਹਾਂ ਦੇ ਭਾਗ ਜਾਗਦੇ ਹੈ, ਉੱਥੇ ਪਹੁੰਚ ਕੇ ਗੁਰੂ ਦੇ ਲੜ ਲੱਗੋ ਤੇ ਅਮਰ ਛੱਕ ਕੇ ਗੁਰੂ ਵਾਲੇ ਬਣ ਕੇ ਆਪਣੇ ਜੀਵਨ ਸਫਲਾ ਕਰੋ। ਇਹ ਪੂਰਨ ਗੁਰੂ ਦੀ ਵਡਿਆਈ ਜਿਹੜਾ ਮਰਿਆਂ ਨੂੰ ਜਿਉਂਦੇ ਕਰ ਦੇਵੇ। ਸੱਚੇ ਪਾਤਸ਼ਾਹ ਤਾਂ ਲੱਖਣ ਦੱਸ ਦਿੱਤੇ ਹੈ, ਕੇਵਲ ਇੰਨਾ ਕੁ ਗੁਣ ਨਾਲ ਹੀ ਸਰ ਜਾਵੇਗਾ ਜਾਂ ਕੋਈ ਹੋਰ ਵੀ ਗੁਣ ਹੈ? ਮਹਾਰਾਜ ਕਹਿੰਦੇ ਹੋਰ ਹੀ ਉਹ ਸੁਣੋ,
ਵਿਚਰਤ ਆਨ ਮਿਲਾਇਆ,
ਜਿਹੜਾ ਭਾਈ ਵਿਛੜਿਆ ਨੂੰ ਮੇਲ ਦੇਵੇ ਉਹਦਾ ਨਾਮ ਵੀ ਗੁਰੂ ਹੈ। ਅਨਰਥ ਧਾਰੀਏ ਵੀ ਮਿਲਦੇ ਹੈ, ਉਹ ਤਾਨੇ ਕਹਿੰਦੇ ਨਾ ਅਸੀਂ ਗੁਰੂ ਹੈ, ਉਹ ਮੇਲਦੇ ਕਿਵੇਂ ਹੈ? ਇੱਕ ਕੇਲਾ ਦੇ ਦਿੰਦੇ ਕੇਲਾ, ਇੱਕ ਪਾਸੇ ਕੁੜੀ ਦੇ ਮੂੰਹ ਵਿੱਚ ਕੇਲਾ, ਇੱਕ ਪਾਸੇ ਮੁੰਡੇ ਦੇ ਮੂੰਹ ਵਿੱਚ, ਕਹਿੰਦੇ ਜੀ ਆਖੇ ਅਸੀਂ ਮਿਲਾਪ ਕਰਵਾ ਰਹੇ ਹਾਂ, ਇਹਦੇ ਨਾਲ ਕੁਝ ਨੀ, ਭਿੱਟ ਚੜ ਚੱਲੀ, ਜੋ ਮਰਜ਼ੀ ਕਰੋ, ਖਾਓ ਪੀਓ, ਹੰਡਾਓ ਮੌਜਾਂ ਕਰੋ, ਆਹ ਜਗ ਮਿੱਠਾ, ਅਗਲਾ ਕਿਨ ਮਿੱਠਾ, ਇਹੋ ਜਿਹੀਆਂ ਘਾਟਾਂ ਘੱਟ ਕਰਕੇ ਸੁਣਾਉਂਦੇ ਹੈ। ਫਿਰ ਕਹਿੰਦੇ ਰਾਤ ਨੂੰ ਕਮਰੇ ਬੰਦ ਕਰ ਲਵੋ, ਜਦੋਂ ਮੰਤਰ ਦ੍ਰਿੜ ਕਰਵਾਉਣਾ ਜੱਫੀਆਂ ਪਾ ਲਵੋ, 18 ਸਾਲ ਦੀ ਉਮਰ ਤੋਂ ਲੈ ਕੇ 35 ਸਾਲ ਦੀ ਉਮਰ ਤੱਕ ਲੜਕੀ, 35 ਸਾਲ ਦੀ ਉਮਰ ਤੱਕ ਲੜਕਾ, ਏਦੋਂ ਵੱਡੀ ਉਮਰ ਦੇ ਅੰਦਰ ਨਹੀਂ ਜਾਣ ਦੇਣੇ, ਇਹਨਾਂ ਨੂੰ ਗਲਵੱਕੜੀਆਂ ਪਾ ਕੇ, ਜੱਫੀਆਂ ਪਵਾ ਕੇ ਮੰਤਰ ਦ੍ਰਿੜ ਕਰਵਾਓ। ਕੀ ਖਾਲਸਾ ਜੇ ਮੰਤਰ ਦ੍ਰਿੜ ਹੈ ਕਿ ਭ੍ਰਿਸ਼ਟਾਚਾਰ ਹੈ? ਕਿਹੜੇ 5 ਪਿਆਰੇ ਜੱਫੀਆਂ ਪਾ ਕੇ ਮੰਤਰ ਦ੍ਰਿੜ ਕਰਵਾਉਂਦੇ ਹੈ? ਸਤਿਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਖੰਡੇ ਬਾਟ ਦਾ ਅੰਮ੍ਰਿਤ ਤਿਆਰ ਕੀਤਾ ਜਾਂਦਾ ਹੈ। 5 ਪਿਆਰੇ ਤਾਬਿਆ ਸਤਿਗੁਰੂ ਦੀ ਖੜੋ ਕੇ ਸਾਰੀ ਸੰਗਤ ਨੂੰ ਹਜ਼ੂਰ ਦੇ ਸਾਹਮਣੇ ਖੜਿਆ ਕਰਕੇ ਮੂਲ ਮੰਤਰ ਤੇ ਵਾਹਿਗੁਰੂ ਗੁਰ ਮੰਤਰ ਤੇ ਮਾਲਾ ਮੰਤਰ, ਇਹਦੇ ਬਾਰੇ ਦੱਸਿਆ ਜਾਂਦਾ, ਸਿੱਖਿਆ ਦਿੱਤੀ ਜਾਂਦੀ, ਦ੍ਰਿੜ ਕਰਵਾਇਆ ਜਾਂਦਾ ਹੈ। ਇਹ ਗੁਰੂ ਕੇ ਸਿੱਖਾਂ ਨੇ ਸਿੱਖਿਆ ਲੈਣੀ ਹੈ, ਇਹਨਾਂ ਦੇਹ ਧਾਰੀ ਪਖੰਡੀਆਂ ਤੋਂ ਬਚ ਕੇ ਰਹਿਣਾ ਹੈ। ਕਹਿੰਦੇ ਵਿਛੜ ਤਾਣ ਮਿਲਾਇਆ, ਕਹਿੰਦੇ ਜੀ ਅਸੀਂ ਵਿਛੜਿਆਂ ਨੂੰ ਮਿਲਦੇ ਹਾਂ। ਉਹ ਵਿਛੜਿਆਂ ਨੂੰ ਕੀ ਮਿਲਦਾ ਮਿਲਣਾ ਹੈ, ਇਹ ਤਾਂ ਮਿਲਿਆ ਹੋਇਆ ਨਾਲ ਵੀ ਵਿਛੜ ਜਾਂਦੇ ਹੈ। ਅੱਸੀ ਦੇ ਵਿੱਚ ਤੁਸੀਂ ਸੁਣਿਆ ਹੋਵੇਗਾ 24 ਅਪ੍ਰੈਲ ਨੂੰ ਗੁਰਬਚਨ ਦੇ ਕਿਸੇ ਨੇ ਵੱਖੀ ਚ ਠੋਕ ਦਿੱਤੀ, ਨਾਲ ਹੀ ਪ੍ਰਤਾਪੇ ਨੂੰ ਲੈ ਕੇ ਤੁਰ ਗਿਆ, ਪਿਛਲਿਆਂ ਨੂੰ ਵਿਛੋੜਾ ਦੇ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਐਸਾ ਨਹੀਂ ਵਿਛੋੜਾ ਦਿੰਦੇ, ਉਹ ਤਾਂ ਵਿਛੜਿਆਂ ਨੂੰ ਮਿਲਦੇ। ਕਿਵੇਂ ਮਿਲਦੇ ਆ? ਭਾਈ ਮਰਦਾਨੇ ਨੂੰ ਮਿਲਿਆ। ਭਾਈ ਮਰਦਾਨਾ ਪਿਛਲੇ ਜਨਮ ਵਿੱਚ ਖਾਲਸਾ ਜੀ ਬੜੀ ਤਪੱਸਿਆ ਕਰਨ ਵਾਲਾ ਸੀ, ਕਾਨਪੁਰ ਵਿੱਚ ਰਹਿੰਦਾ ਸੀ, ਬਹੁਤ ਤਪੱਸਿਆ ਕਰਨ ਵਾਲਾ ਸਾਧੂ ਸੀ। ਪਰ ਇੱਕ ਐਸਾ ਸਮਾਂ ਆ ਗਿਆ, ਭਾਈ ਮਰਦਾਨੇ ਨੂੰ ਨਮੂਨੀਆ ਦੀ ਬਿਮਾਰੀ ਹੋ ਗਈ, ਠੰਡ ਲੱਗ ਗਈ। ਜਿਹੜਾ ਗੜਵਈ ਸੀ ਉਹਨੇ ਬਹੁਤੀ ਠੰਡ ਲੱਗੀ ਸਰੀਰ ਦੀ ਬੇਹੋਸ਼ੀ ਸਮਝ ਕੇ ਬਰਾਂਡੀ ਪਿਆ ਦਿੱਤੀ। ਕਈ ਕਾਜ ਵੀ ਸ਼ਕੀਨ ਐਸੇ ਮਿਲ ਜਾਂਦੇ ਹੈ, ਕਿਸੇ ਨੂੰ ਠੰਡ ਲੱਗ ਜਾਵੇ, ਬਾਬਾ ਜੀ ਘੁੱਟ ਕੇ ਪੀਜਰਾ ਠੰਡ ਹਰਜੂ। ਆਹ ਮਰਦਾਨੇ ਵੱਲ ਚੇਤਾ ਰੱਖਣਾ ਚਾਹੀਦਾ, ਖਾਲਸਾ ਜੀ ਕੀ ਹੋਇਆ ਇਹਦੇ ਨਾਲ? ਭਾਈ ਮਰਦਾਨੇ ਨੂੰ ਠੰਡ ਲੱਗੀ, ਬਰਾਂਡੀ ਪਿਆ ਦਿੱਤੀ, ਸਰੀਰ ਚੜ੍ਹਾਈ ਕਰ ਗਿਆ। ਉਹ ਸ਼ਰਾਬ ਪੀਣ ਦੇ ਕਾਰਨ ਖਾਲਸਾ ਜੀ ਨੂੰ ਡੂਮਾ ਦੇ ਘਰੇ ਜੰਮਣਾ ਪਿਆ, ਮਰਾਸੀਆਂ ਦੇ ਮੁਸਲਮਾਨਾਂ ਦੇ ਘਰੇ ਜੰਮਣਾ ਪਿਆ। ਪਰ ਪਿਛਲੀ ਤਪੱਸਿਆ ਦਾ ਸਦਕਾ ਨਨਕਾਣਾ ਸਾਹਿਬ ਚ ਜਨਮ ਹੋ ਗਿਆ। ਅਕਾਲ ਪੁਰਖ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦੇ ਸਰਗੋਲ ਵਿੱਚ ਗੁਰੂ ਕੇ ਪਿਆਰੇ ਉਸ ਨੂੰ ਮਿਲਾਪ ਹੋਇਆ ਹੈ। ਪਿਛਲੇ ਜਨਮ ਵਿੱਚ ਗੜਵਾਈ ਦੀ ਕੁਰੀਤੀ ਦੇ ਕਾਰਨ, ਸ਼ਰਾਬ ਪੀਣ ਦੇ ਕਾਰਨ ਉਹਦਾ ਫਲ ਭੁਗਤਣ ਵਾਸਤੇ ਜਿਨ੍ਹਾਂ ਨੂੰ ਲੋਕੀ ਨੀਵੇਂ ਕਹਿੰਦੇ ਹੈ ਉਹਨਾਂ ਦੇ ਘਰੇ ਜਨਮ ਲੈਣਾ ਪਿਆ। ਪਰ ਭਗਤੀ ਦੇ ਕਾਰਨ ਖਾਲਸਾ ਜੀ ਵਿਛੜੇ ਹੋਏ ਮਰਦਾਨੇ ਨੂੰ ਗੁਰੂ ਨਾਨਕ ਦੇਵ ਜੀ ਨੇ ਮਿਲ ਕੇ ਇਹਦੀ ਕਲਿਆਣ ਕੀਤੀ। ਇਸੇ ਤਰ੍ਹਾਂ ਹੀ ਹੋਰ ਐਸੀਆਂ ਬੇਅੰਤ ਸਾਖੀਆਂ ਹਨ। ਪਹਿਲੇ ਸਰੂਪ ਦਾ ਵਿਛੜਿਆ ਹੋਇਆ ਮੂਲਾ ਖੱਤਰੀ ਸਤਿਗੁਰੂ ਜੀ ਸਿਆਲਕੋਟ ਵਿੱਚ ਇਹਦੇ ਪਾਸ ਗਏ ਹਨ, ਘਰ ਵਾਲੀ ਦੇ ਆਖੇ ਲੱਗ ਗਿਆ। ਸਤਿਗੁਰੂ ਨੇ ਆਵਾਜ਼ ਮਾਰੀ, ਮੂਲਿਆ ਬਾਹਰ ਆ। ਘਰ ਵਾਲੀ ਕਹਿਣ ਲੱਗੀ, ਜੀ ਉਹ ਤਾਂ ਘਰੇ ਹੈ ਨੀ। ਉਹਨੇ ਕਿਹਾ, ਪਤੀ ਦੇ ਮਸਾ ਆਇਆ ਗਿਆ ਕਈਆਂ ਚਿਰਾਂ ਪਿੱਛੋਂ, ਇਹ ਆਪ ਤਾਂ ਉਜੜੇ ਆ ਗੁਰੂ ਸਾਹਿਬ, ਤੈਨੂੰ ਵੀ ਉਜਾੜ ਦੇਣਗੇ। ਐਸੀ ਸੜੀ ਹੋਈ ਰਸਾਂ ਵਿੱਚ ਉਹਨੇ ਬਚੜ ਕੇ ਮੂਲੇ ਦੇ ਘਰ ਵਾਲੀ ਨੇ ਆਖੇ ਲੱਗ ਕੇ ਕੁਪੱਤੀ ਦੇ ਗਹੀਰੇ ਵਿੱਚ ਪਾਥੀਆਂ ਦੇ ਵਿੱਚ ਲੋਕੇ ਬੈਠ ਗਿਆ। ਗੁਰੂ ਸਾਹਿਬ ਨੇ ਕਿਹਾ, ਆਪਣਾ ਮੂਲਿਆ ਬਾਹਰ ਆ। ਆਇਆ ਨਾ ਗਹੀਰੇ ਚ ਬੈਠ ਗਿਆ। ਘਰ ਵਾਲੀ ਕਹਿੰਦੀ, ਜੀ ਘਰੇ ਨਹੀਂ, ਜੇ ਤਾਂ ਨਰਕ ਧਾਰੀਏ ਹੁੰਦੇ ਤੇ ਛਲੇ ਜਾਂਦੇ, ਪਰ ਪੂਰਨ ਗੁਰੂ ਨੂੰ ਕੌਣ ਨੂੰ ਛੱਡ ਵਾਲਾ ਖਾਲਸਾ ਜੀ, ਸੁਭਾਵਕ ਬਚਨ ਮੂੰਹੋਂ ਨਿਕਲ ਗਏ, ਮੂਲਿਆ ਲੋਕੇ ਬੈਠ ਗਏ, ਚੰਗਾ ਤੇਰੀ ਮਰਜ਼ੀ ਹੈ। ਉਸ ਵੇਲੇ ਵਾਰਾਂ ਤੋਂ ਵਧੀਕ ਜੋ ਬਾਣੀ ਆਉਂਦੀ ਬਚਨ ਕਹੇ ਹਨ, ਨਾਲ ਕਰਾੜਾਂ ਦੋਸਤ ਦੀ ਕੂੜੀ ਕੂੜਾ ਪਾਏ, ਮਰਨ ਨਾ ਜਾਪਾ ਮੂਲਿਆ ਆਵਾ ਕਿਤਾ ਥਾਏ। ਮੂਲਿਆ ਤੈਨੂੰ ਤਾਂ ਪਤਾ ਨੀ, ਤੇਰੀ ਮਾਤਾ ਨੀ, ਤੇਰੀ ਮੰਗ ਹੈ। ਇਹਨਾਂ ਬਚਨ ਕਰਕੇ ਗੁਰੂ ਸਾਹਿਬ ਵਾਪਸ ਆਏ। ਸੱਪ ਨਿਕਲਿਆ ਮੂਲੇ ਨੇ ਲੜ ਗਿਆ, ਉੱਥੇ ਹੀ ਮੌਤ ਹੋ ਗਈ। ਘਰ ਵਾਲੀ ਨੇ ਸਿਆਪਾ ਕੀਤਾ, ਅਖੀਰ ਵਰਲਾਪ ਕਰਦੇ ਹੋਏ ਖਾਲਸਾ ਜੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਮੂਲੇ ਨੂੰ ਚੁੱਕ ਕੇ ਲਿਆਈ। ਪਾਤਸ਼ਾਹ ਕੀਤਾ, ਸੱਚੇ ਪਾਤਸ਼ਾਹ ਗਲਤੀ ਹੋ ਗਈ ਹੈ, ਕਿਰਪਾ ਕਰੋ, ਬਖਸ਼ੋ, ਮਰੇ ਨੂੰ ਜਿਉਂਦੇ ਕਰ ਦੋ, ਕਿ ਬੇਅੰਤ ਆਪ ਜੀ ਨੇ ਕੀਤੇ ਹੈ। ਮਹਾਰਾਜ ਕਹਿਣ ਲੱਗੇ, ਹੁਣ ਬਚਨ ਚੱਲਿਆ ਹੋਇਆ ਵਾਪਸ ਨਹੀਂ ਹੋ ਸਕਦਾ, ਪਰ ਸਾਡੀ ਸਰਨ ਵਿੱਚ ਆਉਣ ਦਾ ਇੱਕ ਲਾਭ ਹੈ। ਇਹਨੂੰ ਜੂਨਾਂ ਤੱਕ ਕੀਤੀ ਦੇ ਕਾਰਨ ਭੁਗਤਣੀਆਂ ਪੈਣਗੀਆਂ, ਪਰ ਅਸੀਂ 10ਵੇਂ ਸਰੂਪ ਵਿੱਚ ਇਹਨੂੰ ਹੁਣ ਬਖਸ਼ਾਂਗੇ, ਕਦੋਂ ਤੱਕ ਕਿਹੜੀਆਂ ਜੂਨਾਂ ਵਿੱਚ ਰਹੇਗਾ। ਖਾਲਸਾ ਜੀ ਇਹ ਮੂਲਾ ਸਹਿ ਦੇ ਰੂਪ ਵਿੱਚ ਹਜ਼ੂਰ ਸਾਹਿਬ ਪਹੁੰਚਿਆ ਹੈ, ਚੋਜੀ ਪ੍ਰੀਤ ਮੇਦਰੋਂ। ਸੋ ਜੀਵਾਂ ਦੀ ਕਲਿਆਣ ਕਰਦੇ ਹੋਏ ਹਜ਼ੂਰ ਸਾਹਿਬ ਗਏ ਹਨ। ਉੱਥੇ ਵੈਸ਼ਨੂ ਨੂੰ ਵੀ ਕੁਝ ਕੌਤਕ ਵਰਤਾ ਕੇ ਵਿਖਾਇਆ। ਚੋਜੀ ਪ੍ਰੀਤ ਨੇ ਜਿਹੜਾ ਤੀਰ ਚਮਕੌਰ ਦੀ ਗਲੀ ਵਿੱਚ 10,000 ਵੀ ਜੀ ਕੱਢਿਆ ਸੀ, ਉਹੀ ਤੀਰ ਅੱਜ ਛੋਟੇ ਜਿਹੇ ਸਹਿ ਤੇ ਬਖਸ਼ ਦਿੱਤਾ। ਸਿੰਘਾਂ ਨੇ ਬੇਨਤੀ ਕੀਤੀ, ਮਹਾਰਾਜ ਕਦੇ ਇਹ ਤੀਰ ਚਮਕੌਰ ਦੀ ਗਲੀ ਤੋਂ ਛੱਡੇ ਸੀ, ਇਹ ਇੱਟੇ ਬੱਚੇ ਨਾਲ ਹੀ ਮਰ ਜਾਣਾ ਸੀ, ਐਡਾ ਤੀਰ ਕਾਹਨੂੰ ਚਲਾ ਦਿੱਤਾ। ਮਹਾਰਾਜ ਕਹਿਣ ਲੱਗੇ, ਨਹੀਂ ਭਾਈ, ਉਹਨੇ ਬਚਨ ਕੀਤਾ ਸੀ, ਉਹ ਪੂਰਾ ਕੀਤਾ। ਸੂਰ ਵੀਰ ਬਚਨ ਕੇ ਬਲੀ ਸਤਿਗੁਰੂ ਜੀ ਹਨ, ਸਹਿ ਦੀ ਮੁਕਤ ਕੀਤੀ, ਵਿਸ਼ਰ ਤਾਣ ਮਿਲਾਇਆ, ਪੂਰੇ ਗੁਰ ਕੀ ਦੇਖ ਵਡਾਈ। ਇਹ ਪੂਰਨ ਗੁਰੂ ਦੀ ਵਡਿਆਈ ਜਿਹੜੇ ਜਨਮਾਂ ਜਨਮਾਤਰਾ ਦੇ ਵਿਛੜਿਆ ਹੋਇਆ ਨੂੰ ਸਤਿਗੁਰ ਜੀ ਮਿਲਾ ਦੇਣ। ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਦੀਠ, ਵਿਛੜਿਆ ਮੇਲਾ ਪ੍ਰਭੂ ਹਰ ਦਰਗਾਹ ਕਾ ਬਸੀਠ। ਇਹ ਪੂਰਨ ਗੁਰੂ ਦੀ ਵਡਿਆਈ ਹੈ। ਹੋਰ ਸੁਣੋ ਅੱਗੇ,
ਪਸ਼ੂ ਪ੍ਰੇਤ ਮੁਗਧ ਭੈ ਸਰੋਤੇ।
ਸੱਚੇ ਪਾਤਸ਼ਾਹ ਪੂਰਨ ਗੁਰੂ ਦੀ ਹੋਰ ਕੀ ਵਡਿਆਈ, ਮਹਾਰਾਜ ਕਹਿੰਦੇ ਪਸ਼ੂ ਪ੍ਰੇਤ ਤੇ ਮੁਗਧ ਸਮਝ, ਇਹਨਾਂ ਨੂੰ ਸਰੋਤੇ ਬਣਾ ਦੇਵੇ, ਉਹਦਾ ਨਾਮ ਹੈ ਗੁਰੂ। ਸਤਿਗੁਰੂ ਜੀ ਸ਼ੇਰਾਂ ਦੀ ਧਰਤੀ ਵਿੱਚ ਗਏ, ਉੱਥੇ ਕੀਰਤਨ ਕਰਵਾਇਆ, ਸ਼ੇਰਾਂ ਨੂੰ ਸੋਝੀ ਆਈ ਬੁਲਾਇਆ, ਬੇਨਤੀ ਕੀਤੀ ਮਹਾਰਾਜ ਅਸੀਂ ਤਾਮਸੀ ਜੀਵਾਂ ਬਖਸ਼ੋ। ਮਹਾਰਾਜ ਕਹਿਣ ਲੱਗੇ ਜੇ ਆਗਿਆ ਮੰਨੋ ਤੁਹਾਡੀ ਮੁਕਤ ਹੋ ਸਕਦੀ ਹੈ, ਕਿਰਪਾ ਕਰੋ, ਸਿੱਖੀ ਧਾਰਨ ਕਰੋ, ਬੇਨਤੀ ਕੀਤੀ ਦੀ ਪ੍ਰਵਾਨ ਕਰਾਂਗੇ। ਖਾਲਸਾ ਜੀ ਦੇਹਾਂ ਦਾ ਤਿਆਗ ਕਰਕੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਵੇਲੇ ਸਿੱਖਾਂ ਦੇ ਰੂਪ ਵਿੱਚ ਆ ਕੇ ਉਹਨਾਂ ਸ਼ੇਰਾਂ ਦੇ ਮਾਨਸ ਦੇ ਪ੍ਰਾਪਤ ਕਰਕੇ ਸਿੱਖੀ ਕਮਾ ਕੇ ਕਲਿਆਣ ਪ੍ਰਾਪਤ ਕੀਤੀ। ਪਸ਼ੂ ਪ੍ਰੇਤਾਂ ਦੀ ਜੋਨ ਵਿੱਚ ਪਾਨਣੀ ਮੁਨੀ ਜਿਵੇਂ ਪ੍ਰੇਤ ਬਣ ਕੇ ਵਿਆਕਰਨ ਪੂਰੀ ਕੀਤੀ ਸੀ, ਗੁਰੂ ਨਾਨਕ ਦੇਵ ਜਿਸ ਵੇਲੇ ਕਾਸੀ ਵਿੱਚ ਪਹੁੰਚੇ ਹਨ ਉੱਥੇ ਖਾਲਸਾ ਜੀ ਸਤਿਗੁਰੂ ਨੇ ਉਸ ਤੇ ਬਖਸ਼ਿਸ਼ ਕੀਤੀ ਸ਼ਬਦ ਉਚਾਰ ਕੇ ਉਹ ਪਾਨਣੀ ਮੁਨੀ ਨੂੰ ਦੈਂਤ ਬਣੇ ਨੂੰ ਪ੍ਰੇਤ ਬਣੇ ਹੋਏ ਨੂੰ ਸੋ ਸੱਚਖੰਡ ਨੂੰ ਭੇਜਿਆ ਸੀ। ਕਿਰਪਾ ਕੀਤੀ ਹੈ ਪ੍ਰੇਤ
ਮੁਗਧ ਭਏ ਸਰੋਤੇ
ਜਿਹੜੇ ਬਸਮਝ ਹਨ ਉਹ ਵੀ ਸਰੋਤੇ ਤੱਕ ਹੀ ਅੱਠਵਾਂ ਬਖਸ਼ ਤੇ ਬਣਾ ਦਿੱਤੇ। ਅੱਠਵੇਂ ਸਰੂਪ ਵਿੱਚ ਛੱਜੂ ਨਾਂ ਦੇ ਚਾਰ ਜਿਹੜਾ ਗੂੰਗਾ ਤੇ ਬੋਲਾ ਸੀ ਉਹਦੇ ਤੇ ਕਿਰਪਾ ਦ੍ਰਿਸ਼ਟੀ ਨਾਲ ਤੱਕ ਕੇ ਜੋ ਪੰਡਿਤ ਸੀ ਲਾਲ ਨਾਂ ਦੇ ਪੰਡਿਤ ਜਿਹਨੂੰ ਬੜਾ ਭਾਰੀ ਮਾਣ ਸੀ ਆਪਣੀ ਵਿਦਿਆ ਦਾ, ਅੱਜ ਕੱਲ੍ਹ ਵੀ ਕਈਆਂ ਨੂੰ ਹੋ ਜਾਂਦਾ, ਮੈਂ ਜੀ ਵਿਆਕਰਨ ਬਹੁਤ ਹੀ ਪੜਿਆ, ਮੈਨੂੰ ਜੀ ਚਨਾਕਾ ਚੰਗਾ ਆਉਂਦਾ, ਝੂਠ ਬੋਲਣਾ ਚੰਗਾ ਆਉਂਦਾ, ਚਨਾਕੇ ਦੇ ਮੁਤਾਬਕ ਰਾਜਨੀਤੀ ਨੂੰ ਮੁੱਖ ਰੱਖ ਕੇ ਮੈਨੂੰ ਜੀ ਸਾਰ ਕਿਤਾਬਲੀ ਚੰਗੀ ਆ ਗਈ ਹੈ, ਅਧਿਆਤਮ ਪ੍ਰਕਾਸ਼ ਮੈਂ ਬਹੁਤਾ ਪੜ੍ਹ ਲਿਆ, ਵਿਰਾਸਤ ਦੇ ਗ੍ਰੰਥਾਂ ਦਾ ਖੋਜੀ ਬਣ ਗਿਆ ਹੈ, ਮੇਰੇ ਜਿੰਨੀ ਵਿਦਿਆ ਕਿਸੇ ਨੂੰ ਫਲਾਨਾ ਤਾਣ ਪੜ੍ਹੀ ਤੁਰਿਆ ਫਿਰਦਾ ਹੈ। ਐਸੀ ਹਾਲਤ ਵੀ ਕਈਆਂ ਦੀ ਵੇਖਣ ਵਿੱਚ ਆਉਂਦੀ ਹੈ, ਪਰ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ, ਗੂੰਗਿਆਂ ਤੋਂ ਗੀਤਾਂ ਦੇ ਅਰਥ ਕਰਵਾ ਦਿੰਦੇ ਹਨ, ਮੁਗਧਾਂ ਨੂੰ ਸਰੋਤ ਤੇ ਬਖਸ਼ੇ ਬਣਾ ਦਿੱਤਾ, ਪੂਰੇ ਗੁਰ ਕੀ ਦੇਖ ਵਡਾਈ, ਇਹ ਪੂਰਨ ਗੁਰੂ ਦੇ ਲੱਖਣ ਖਾਲਸਾ ਜੀ।
ਹਰ ਨਾਮਾ ਮੁਖ ਗਾਇਆ,
ਹਰ ਪਰਮੇਸ਼ਰ ਦਾ ਨਾਮ ਮੁਖ ਤੋਂ ਗਾਉਣੇ ਕਰਕੇ ਇਹ ਕਿਰਪਾਲਤਾ ਜੀਵਾਂ ਦੇ ਉੱਪਰ ਹੋ ਗਈ, ਜਦੋਂ ਕਿਰਪਾਲਤਾ ਹੋਈ ਤਾਂ ਆਪ ਮੁਖ ਤੋਂ ਗਹਿਣ ਕਰਨ ਲੱਗ ਪਏ, ਪਸ਼ੂਆਂ ਦੀਆਂ ਜੂਨਾਂ ਵਿੱਚ ਵੀ ਗਹਿਣ ਕਰਵਾ ਦਿੱਤਾ, ਪ੍ਰੇਤਾਂ ਨੂੰ ਸੁਧਾਰ ਕੇ ਉਹਨਾਂ ਤੋਂ ਗਹਿਣ ਕਰਵਾ ਦਿੱਤਾ, ਸਮਝਾਂ ਨੂੰ ਬਸਮਝਾਂ ਨੂੰ ਗੀਤ ਵਾਲੇ ਅਰਥ ਸੁਣਾ ਦਿੱਤੇ, ਐਸੀ ਕਿਰਪਾਲਤਾ ਕੀਤੀ। ਫੇਰ ਦੋਵੇਂ ਪੰਥ ਰੰਮ ਤੋਂ ਪੜੋ,
ਮ੍ਰਿਤਕ ਕਾ ਪਾਇਓ ਤਨ ਸਾਸਾ,
ਜਿਹੜੇ ਮ੍ਰਿਤਕ ਕੌਣ ਹੈ, ਜਿਹੜੇ ਗੁਰੂ ਤੋਂ ਬੇਮੁਖ ਹਨ, ਜਿਹੜੇ ਪਰਮੇਸ਼ਰ ਨੂੰ ਚੇਤੇ ਨਹੀਂ ਕਰਦੇ, ਆਖਾਂ ਜੀਵਾਂ ਵਿਸਰੇ ਮਰ ਜਾ ਜਿਵੇਂ ਬਚਨ ਕਹੇ ਹਨ, ਸੋ ਜਿਹੜੇ ਭੁੱਲ ਜਾਂਦੇ ਹਨ ਵਾਹਿਗੁਰੂ ਨੂੰ ਉਹ ਮਰ ਜਾਂਦੇ ਹੈ, ਜਿਹੜੇ ਪਰਮੇਸ਼ਰ ਨੂੰ ਭੁੱਲਣ ਰੂਪ ਬੇਮੁਖ ਹੋਣ ਰੂਪ ਮਰੇ ਹੋਏ ਸੀ, ਕਹਿੰਦੇ ਪਾਇਓ ਤਨ ਸਾਸਾ, ਉਹਨਾਂ ਨੂੰ ਵਾਹਿਗੁਰੂ ਦੇ ਸਨਮੁਖ ਕਰਨ ਰੂਪ, ਪਰਮੇਸ਼ਰ ਦੀ ਭਗਤੀ ਕਰਾਉਣ ਰੂਪ ਇਹ ਸਵਾਸ ਬਖਸ਼ ਦਿੱਤੇ ਸੱਚੇ ਪਾਤਸ਼ਾਹ ਨੇ, ਇਹ ਪੂਰਨ ਗੁਰੂ ਦੀ ਵਡਿਆਈ ਹੈ। ਕਿਵੇਂ ਬਖਸ਼ੇ? ਜਿਵੇਂ ਗਣਕਾ ਬਖਸ਼ ਦਿੱਤੀ, ਜਿਹੜੀ ਗੁਰੂ ਤੋਂ ਬੇਮੁਖੀ ਵੀ ਵਿਚਾਰਾਂ ਚ ਲੱਗੀ ਹੋਈ ਸੀ, ਸਦਨਾ ਕਿਸਾ ਜਿਹੜਾ ਬੱਕਰੇ ਵੱਢਣ ਵਿੱਚ ਹੀ ਲੱਗਾ ਹੋਇਆ ਸੀ, ਮਰਿਆ ਹੋਇਆ ਸੀ, ਗੁਰੂ ਵੱਲੋਂ ਬੇਮੁਖ ਹੋਣ ਰੂਪ, ਇਸੇ ਤਰ੍ਹਾਂ ਹੀ ਜਿਹੜੇ ਅਜਾਮਲ ਪਾਪੀ ਵਰਗੇ ਵੇਸਵਾ ਗਾਮੀ ਬਣੇ ਹੋਏ ਸੀ, ਇਹ ਮਰੇ ਹੋਏ ਸੀ ਗੁਰੂ ਕੇ ਪਿਆਰਿਓ, ਇਹਨਾਂ ਵਿੱਚ ਪਰਮੇਸ਼ਰ ਦਾ ਗਿਆਨ ਰੂਪ ਸਵਾਸ ਪਾਉਣ ਰੂਪ ਇਹ ਸਤਿਗੁਰੂ ਨੇ ਜਿਉਂਦੇ ਕਰ ਦਿੱਤਾ ਮਰਿਆ ਹੋਇਆ
ਨੂੰ।
ਜਿੰਦਾ ਵਿਛੜੀਆਂ ਸੀ ਵਾਹਿਗੁਰੂ ਪਰਮੇਸ਼ਰ ਵੱਲੋਂ ਔਗਣਾ ਕਰਕੇ ਉਹਨਾਂ ਰੂਹਾਂ ਨੂੰ ਆਪਣੇ ਵਿੱਚ ਮਿਲਾ ਲਿਆ, ਜਾਂ ਅਥਵਾ ਵਿਛੜਤ ਆਣ ਮਿਲਾਇਆ। ਜਿਹੜਾ ਜੀਵ ਵਿਛੜਿਆ ਸੀ ਕੁਕਰਮਾ ਕਰਕੇ ਟੇਢੀਆਂ ਜੂਨਾਂ ਚ ਭੌਂਦਾ ਫਿਰਦਾ ਸੀ, ਮਨੁੱਖਾ ਜਨਮ ਬਖਸ਼ ਕਰਕੇ ਸਿੱਖੀ ਬਖਸ਼ ਕੇ ਉਹਨਾਂ ਨੂੰ ਮਿਲਾ ਲਿਆ ਹੈ, ਜਿਵੇਂ ਭਾਈ ਸ਼ਮੀਰ ਨੂੰ ਸੋ ਬੇਅੰਤ ਜਨ ਸੁਪਨੇ ਵਿੱਚ ਭੁਗਤਾ ਕੇ ਮਿਲਾ ਲਿਆ ਆਪਣੇ ਨਾਲ। ਪੂਰੇ ਗੁਰ ਕੀ ਦੇਖ ਵਡਾਈ, ਇਹ ਆ ਪੂਰਨ ਗੁਰੂ ਦੇ ਲੱਖਣ। ਅੱਜ ਦੇ ਕਿਸੇ ਰੜੇ ਰਾਜਾ ਸੋਮੀ ਤੇ ਨੜੇ ਨਰਕ ਧਾਰੀ ਨੂੰ ਪੁੱਛ ਕੇ ਵੇਖੋ, ਵਿਛੜਿਆਂ ਨੂੰ ਧੱਕੀ ਮਿਲਾਉਣਾ, ਨਾਲ ਜਨ ਵਿਛੋੜੀ ਜਾਂਦੇ ਆਣ ਕੇ ਸਹਾਇਤਾ ਵੀ ਨਹੀਂ ਕਰਦੇ ਉਹਨਾਂ ਦੀ।
ਪਸ਼ੂ ਪ੍ਰੇਤ ਮੁਗਧ ਭਏ ਸਰੋਤੇ,
ਜਿਹੜੇ ਪਸ਼ੂਆਂ ਵਰਗੇ ਕਾਮੀ ਹੈ, ਕਈਆਂ ਮਨੁੱਖਾਂ ਦਾ ਵੀ ਪਸ਼ੂਆਂ ਵਰਗਾ ਸੁਭਾਅ ਹੈ, ਪਸ਼ੂ ਚ ਕੀ ਔਗਣ ਹੈ, ਪੂਛ ਮਾਰਨੀ, ਛੜਾ ਮਾਰਨੀਆਂ, ਸਿੰਗ ਮਾਰਨੇ, ਢੁੱਡ ਮਾਰਨੀ, ਲੱਤਾਂ ਮਾਰੀ ਜਾਣੀਆਂ, ਇਹ ਔਗਣ ਹੈ। ਤੇ ਵਿਕਾਰਾਂ ਵਿੱਚ ਖਾਣ ਵਿੱਚ ਹਰ ਵੇਲੇ ਬੱਕਰੀ ਵਾਂਗੂ ਲੱਗੇ ਰਹਿਣਾ, ਇਹ ਔਗਣ ਹੈ ਪਸ਼ੂ ਦੇ ਵਿੱਚ। ਇਹੋ ਜਿਹੀ ਕਈਆਂ ਮਨੁੱਖਾਂ ਨੇ ਵੀ ਧਾਰਨ ਕਰ ਲਏ ਹੈ, ਪਸ਼ੂ ਵਰਗਾ ਸੁਭਾਅ, ਤਰਕਾਂ ਰੂਪੀ ਛੜਾ ਹੀ ਮਾਰੀ ਜਾਣੀਆਂ, ਹਰ ਵੇਲੇ ਤਰਕ ਹੀ ਤਰਕ ਮਾਰੀ ਜਾਣੀ, ਭਾਵੇਂ ਕਿੰਨਾ ਮਿੱਠਾ ਬੋਲੀ ਜਾਓ ਕਿਸੇ ਅੱਗੇ, ਉਹਨੂੰ ਕੌੜਾ ਹੀ ਅੱਗੋਂ ਬੋਲਣਾ, ਜਦ ਬੋਲਣਾ ਤਦ ਫੀਕੇ ਵਾਲੀ ਹਾਲਤ, ਤਰਕਾਂ ਰੂਪੀ ਛੜਾ ਮਾਰਨੀਆਂ, ਇਹ ਡੰਗਰ ਦਾ ਸੁਭਾਅ ਹੈ। ਈਰਖਾ ਰੂਪੀ ਪੂਛ ਮਾਰੀ ਜਾਣੀ, ਮੱਥਾ ਟੇਕ ਦਿਓ, ਫਤਿਹ ਬੁਲਾ ਦਿਓ, ਜੱਫੀ ਚ ਲੈ ਲਵੋ, ਤਾਂ ਵੀ ਈਰਖਾ ਚ ਸੜੇ ਹੀ ਰਹਿਣਾ, ਇਹ ਵੀ ਪ੍ਰਭਤਾ ਇੰਨੀ ਕਿਉਂ ਹੋ ਗਈ, ਮੈਂ ਇੱਥੋਂ ਪਿੱਛੋਂ ਆਇਆ ਸੀ, ਪਿੱਛੋਂ ਜੰਮਿਆ ਸੀ, سکول تے گیا ہی نہیں، لوکاں وچ کیوں ستکار ہو گیا، سڑی جانا پیش جانی کوئی نہ، تے ایرکا روپی پوچھ مارنی، راگ تے دوائخ روپی سنگ مارنے، کسے نال بنا کارنوں موہ تے کسے نال بنا کارنوں وائر، بنی رکھنا جھگڑا پائی رکھنا، اے پسو آواز جنہاں دا سبھاؤ سی انہاں نوں وی کرپالتا کر کے میرے پرمیشر نے اکال پرخ واحگرو نے بخش لیا، اکرت گھڑا نو پال دا پرو نان سرب سندھ روپ لو ہوئے، اے پورن گرو کی وڈیائی ہے، پسو پریتا نوں وی بخش لیا، پریت کون ہے جڑے شراب پیندے ہے وہ پریت بنتے ہیں، جڑے نام نہیں جپتے وہ بھی پریت ہے، گرو کی بانی کا فیصلہ ہے، کل میں پریت جنی رام نہ پچھاتا، سات جگ پرم ہنس بیچاری، دواپر پریتا مانس وارتا نرلہ میں ماری، جڑے نام نہیں جپتے وہ بھی گرو کے پیارے چور کے پریتوں کی طرح ہیں، انہوں نے بھی انت کے سمے سے ستگر سچے پاتشاہ نے بخشند برد جان کے سرن آیا بخش لیا، پریت
مغد پائے سروتے،
جڑے مغد مورت سی ہوگے سروتے بنا دیتے ستگر نے کرپالتا کر کے، سو جی سچن سچ نو چمبڑی سی جنگل جان کر کے اور خراب آج کے مورکھ بن گئی سی، بچھاؤ بن گئی سی، پھر سچن سچ کی سیوا ویخ کے وہ ویاہ دیتی سی، اس طرح بسمجا نو نحال کر دتا،
ہر ناما مکھ گا،
ہر پرمیشر کا نام مکھ تو گاؤں والے بن کے گاؤں ہیں،
پورے گر کی دیکھ وڈائی،
یہ خالصہ جی پورن گرو کی وڈیائی، جیسے بچے گن ہون وہ تھوڑا کرمیشا کر لیا کرو، پر یہ گن کیول گرو گرنتھ صاحب ہی ہیں، ہور کسی پکھنڈی وچ نہیں، جڑا بہتا اڑا پرا کرے وہ تتی لو تو بیٹھنا تتا سریا کر کے سیخ لوہے کی گرم کر کے وہی لت سے لا کے ویخ لیا کرو، جی تو واہگرو واہگرو کا جاپ کرے تو مرم پتی لا دیتی، چیقا مارے تے بن کے چٹ سر دیا کرو، پورن گرو ستی تبھی سے بیٹھ کے دشمنوں نو متر کہندے ہن،
باقی قیمت کہن نہ جائی،
پورن گرو دی قیمت نہیں کہی جاندی، خالصہ جی نارد نے گوپیاں نو پوچھا گوپیو تسی کرشن بھگوان جی نو پراپت کنے کیتا، کہن لگیا نارد پن کر کے، پھر ہن نہیں کچھ کرنا گا نہیں لوڑ، کہندے کہن لگیا لوڑ ہے پھر ہن کوئی دان کرو، دس نارد کی منگنا ہے، نارد کہہ رہا کرشن بھگوان ہی دان کر دیو، جدو یہ گل کئی الویلیاں ہوئی نے کہیں گے تسا استو کا بھاو ہے دان دتا، کرشن جی باہر آئے کہیں گے نارد کہیں گے چلو بھگوان جی، کرشن جی کہیں گے کتنے چلنا، کہیں گے میں دان کروا رہا میرے آسرم سے چلو، سات بھاما رکمنی نو پوچھا رکمئیے کی بھن کہن لگیا ہاں جی اسی کہہ بیٹھی ہیں، کہ چنگا تر پے بھگوان، لگیا برلاپ کر نارد بڑا پاپ کیتا، تو چھڑیا نکلے پتا نہیں گا تو کدو ملن گے، کرشن جی ہوں سارے کو کھو کے لے چلے مچھوڑا پا دتا، نارد کہن لگا ایک میں ڈنگ دسنا یہ تے کو رہ سکتے بھگوان جی، کہن لگیا دسو، نارد کہن لگا کہ بھگوان دے برابر مایا تول دیو، جی تو بھگوان جی مایا نال تول گئے تے پھر کرشن جی نو تسی رکھ لو تے مایا میں لے جاواں گا، تے جے مایا نال نہ تلے تے پھر میں ضرور لے جاواں گا، خالصہ جی 16,360 سی، اٹھ بھی آؤں سات بھی کئی کہندے پر اٹھ ہی گن لو، 16,308 گوپیاں سی بھگوان جی دیاں، 308 ویاہیاں سی، 16,000 تے اسی طرح کرپا کیتی سی، ساریاں نے گہنا گٹا لا کے ایک تکڑی دے پالڑے چ پا دتے، تے خالصہ جی تا وی بھگوان دا پالڑا نہیں سی اٹھا سکتی مایا، کیونکہ بھگوان دے برابر جھوٹھی مایا کیویں تر سکتی ہے، تے جے کرشن بھگوان جی دے برابر مایا نہیں تر سکتی، جنوں 17 ویرا جرا سنگھ نے تے 21 ویرا کھڑک سنگھ نے جنگ وچوں بھجایا ہے، تے پورن گرو تاں کسے وی جنگ وچوں کانڈو کھا کے نہیں بھجے، اس پورن گرو دی کوئی کیمت کیویں پا سکے گا، بھاویں کرشن بھگوان جی 56 کروڑ کول منی ہے، 25,000 ماسٹر یہ کول نو پڑھاؤن والا گرنتھ صاحب چ لکھا، پر اس پاسے نہ پئیے، پورن گرو نو کسے نے کی تولنے تے قیمت پا سکنی ہے، اوتارا دی قیمت نہیں پا سکی، تے اوتار نہ جانے انت، پرمیشر پار برہم بے انت ہے، تیرے اوتار دی قیمت نہیں، گرو دی قیمت کیویں کوئی پا سکے گا، ادھورے بھی گروہاں دی ضرور قیمت پی جاندی ہے، نرک دھاریاں دی تے ہورناں دی، پورن گرو کی قیمت نہیں کہی جا سکتی رسنا بسرام دے کے فرما ست گرو جی
دکھ سوگ کاٹا
ڈیرا کی وڈیائی ہے مہاراج کہ جمن مرن کا دکھ تو سوگ چورا چورا لگے رہنا مینو کوئی فر کے نہ لے جائے مینو کوئی مار نہ دے میرے کے ٹیکس نہ لگ جائے میرے ہاتھ کڑی نہ لگ جائے کمبی جانا ٹوپی والے ویخ کے یہ ڈیرا کہڑا اگیان جی گیان ہو جائے کہ مرن لکھائے منڈل میں آئے مات لوک مرنا لکھا کے مات لوک پرلوک وچوں مرنا لکھا کے مات لوک وچ آئے ہیں یہ گیان کی پراپتی ہو جائے کہ چلے جانا جو پجیو سو بنس ہے ضرور جانا ہے ہمیشہ پرپک تو سیت ہو جاوے سو خالصہ جی پھر نہ تو چوڑا سے نہ جمن مرن کا دکھ ایڈا ڈیرا گیان کڈھ دتا ہردے وچوں گرو صاحب نے گیان روپی دیوا جگا کے ستور شبد اجارو دیپا دن سو اندھکار سے مندر رتن کوٹڑی کھلی انوپا بخشش ہو گئی پورن گرو کی وڈیائی ہے
آنند منگل بسراما
جو آنند سروپ ہے پرمیشر منگل خوشیاں دے دین والا وہ بسراما ٹکاو آ گیا ہے اس من کی اوستھا ٹک گئی
من بانچت